ਹਜ਼ੂਰ ਨੇ ਕਿਹਾ ਭਾਈ ਜੇ ਅੰਦਰਲੀ ਮਤ ਪਾਪਾਂ ਨਾਲ ਭਰੀ ਜਾਏ। ਹੁਣ ਇਹ ਵਿਸ਼ਾ ਹੈ ਬੜਾ ਵਿਸ਼ਾਲ, ਅੰਦਰ ਸਾਡੇ ਅੰਤਸ਼ਕਰਨ ਹੈ, ਅੰਤਸ਼ਕਰਨ ਦੇ ਚਾਰ ਚੈਂਬਰ ਨੇ, ਉਹਦੇ ਵਿੱਚ ਵੀ ਹੈ ਮਨ ਵੀ ਹੈ, ਬੁੱਧੀ ਵੀ ਹੈ, ਚਿੱਤ ਵੀ ਹੈ, ਅਹੰਕਾਰ ਵੀ ਹੈ। ਹੁਣ ਇਹ ਸਾਰੇ ਦੇ ਸਾਰੇ ਆਪਣੋ ਆਪਣੀ ਥਾਂ 'ਤੇ ਇਹਨਾਂ ਦੀ ਹੋਂਦ ਹੈ, ਅਸੀਂ ਅੰਦਰਲੀ ਗੱਲ ਸਿਰਫ ਸਮਝਣਾ ਮਨ ਮੈਲਾ ਹੋ ਗਿਆ, ਮਨ ਮੈਲਾ ਹੋ ਗਿਆ ਠੀਕ ਹੈ, ਇੱਥੇ ਗੱਲ ਆਈ ਹੈ ਵੀ ਸਾਡੀ ਮਤ ਜਿਹੜੀ ਹੈ ਉਹ ਮਲੀਨ ਹੋ ਗਏ। ਜੇ ਮਤ ਮਲੀਨ ਹੋ ਜਾਏ, ਮਤ ਜਿਹੜੀ ਹੈ ਮਨੁੱਖ ਦੀ ਦੋਸਤ ਹੈ, ਮਤ ਜਿਹੜੀ ਹੈ ਮਨੁੱਖ ਨੂੰ ਰਾਹ ਦਿਖਾਉਂਦੀ, ਇਹ ਰਸਤਾ ਠੀਕ ਹੈ। ਹਜ਼ੂਰ ਕਹਿੰਦੇ ਨੇ ਵੀ ਜੇ ਸਾਡਾ ਗਾਈਡ ਹੀ ਸਾਨੂੰ ਦਰਿਆ 'ਚ ਲੈ ਡੁੱਬੇ, ਜੇ ਘਰ ਪੰਨੇ ਪਾਹਰੂ ਜਿਹੜਾ ਅਸੀਂ ਚੌਕੀਦਾਰ ਰੱਖਿਆ ਹੈ ਉਹ ਹੀ ਸਾਡੇ ਘਰ ਨੂੰ ਜੰਦਰਾ ਤੋੜੀ ਜਾਏ, ਤਾਂ ਰਖਵਾਲਾ ਕੌਣ ਹੈ? ਹਜ਼ੂਰ ਕਹਿੰਦੇ ਨੇ ਜੇ ਸਾਡੀ ਮੱਤ ਹੈ ਜਿਹਨੇ ਸਾਨੂੰ ਗਾਈਡ ਕਰਨਾ, ਜਿਹੜੀ ਸਾਡੀ ਰਾਹਬਰ ਹੈ, ਜੇ ਉਹ ਹੀ ਪਾਪਾਂ ਨਾਲ ਭਰ ਜਾਏ ਫਿਰ ਕੀ ਕੀਤਾ ਜਾਏ, ਉਹਨੂੰ ਕਿਵੇਂ ਸਾਫ਼ ਕਰੀਏ? ਅਤੇ ਬਾਬਾ ਕਹਿੰਦਾ ਹੈ ਕਿ ਮੈਂ ਤੁਹਾਡਾ ਤਨ ਵੀ ਅਤੇ ਤੁਹਾਡਾ ਮਨ ਵੀ ਦੋਵੇਂ ਨਿਰਮਲ ਕਰਨੇ। ਅਤੇ ਹਜ਼ੂਰ ਸਾਨੂੰ ਇੱਥੇ ਜੁਗਤੀ ਦੱਸ ਰਹੇ ਨੇ ਅੰਦਰਲੀ, ਬਾਬੇ ਨੇ ਅੰਦਰ ਵੜ ਕੇ ਮਤ ਵੀ ਦੇਖੀ ਹੈ, ਮਨ ਵੀ ਦੇਖਿਆ ਹੈ, ਉਹ ਤਾਂ ਕਿਸੇ ਦੇਖਿਆ ਨਹੀਂ। ਬ੍ਰਹਮਾਦਿਕ ਨਾਰਦ ਮੁਨ ਸੇਖਾ ਤਿੰਨ ਪੀ ਤਨ ਮੈਂ ਮਨ ਨਹੀਂ ਪੇਖਾ, ਨਹੀਂ ਉਹਨਾਂ ਦੇਖਿਆ, ਮਨ ਦੇਖ ਹੀ ਨਹੀਂ ਸਕੇ। ਅਸੀਂ ਹਾਂ, ਅਸੀਂ 70-70 ਸਾਲ ਦੀ ਸਾਡੀ ਉਮਰ ਹੋ ਗਈ ਹੈ, ਅਸਾਂ ਆਪਣਾ ਮਨ ਹੀ ਨਹੀਂ ਵੇਖਿਆ ਭਾਈ ਕਿਹੋ ਜਿਹਾ ਹੈ, ਕੀ ਗੱਲ ਹੈ? ਇਹੋ ਹੀ ਵਜ੍ਹਾ ਹੈ ਕਿ ਮਨ ਸਾਡੇ ਵੱਸ 'ਚ ਨਹੀਂ ਆਉਂਦਾ, ਸਾਡੀ ਮਨ ਨਾਲ ਜਾਣਕਾਰੀ ਹੈ ਹੀ ਨਹੀਂ। ਜਿਨ੍ਹਾਂ ਗੁਰਮੁਖਾਂ ਨੇ ਮਨ ਨੂੰ ਵੇਖਿਆ ਉਹਨਾਂ ਨੇ ਮਨ ਨਾਲ ਦੋਸਤੀ ਪਾ ਲਈ, ਉਹਨਾਂ ਨੂੰ ਕਿਹਾ ਪਿਆਰਿਆ ਮਨ ਆਪਾਂ ਕਰਤਾ ਪੁਰਖ ਨਾਲ ਜੁੜੀਏ, ਜਿਹੜਾ ਸੁੱਖ ਦਾ, ਸ਼ਾਂਤੀ ਦਾ, ਆਨੰਦ ਦਾ ਸੋਮ ਹੈ, ਉਹ ਫਿਰ ਮਨ ਨੂੰ ਪਲੋਸ ਪਲਾਸ ਕੇ, ਮਨ ਨੂੰ ਝਾੜ ਝੰਬ ਕੇ ਉਹ ਫਿਰ ਸ਼ਬਦ ਦੀ ਕੁੰਡੀ ਵਿੱਚ ਪਾ ਦਿੰਦੇ ਨੇ। ਹੁਣ ਸ਼ਬਦ ਐਸੀ ਰਸੀਲੀ ਵਸਤੂ ਹੈ, ਮਨ ਹੈ ਰਸੀਆ, ਹੁਣ ਰਸੀਏ ਨੂੰ ਰਸ ਮਿਲ ਗਿਆ ਉਹ ਛੱਡਦਾ ਹੀ ਨਹੀਂ, ਸ਼ਬਦ ਨੂੰ ਛੱਡਦਾ ਹੀ ਨਹੀਂ। ਪਹਿਲੇ ਸ਼ਬਦ ਦੇ ਨੇੜੇ ਹੀ ਨਹੀਂ ਸੀ ਆਉਂਦਾ, ਪਰ ਜਦੋਂ ਸ਼ਬਦ ਵਿੱਚ ਰਸ ਆਉਣਾ ਸ਼ੁਰੂ ਹੋਇਆ ਹੁਣ ਸ਼ਬਦ ਨੂੰ ਛੱਡਦਾ ਹੀ ਨਹੀਂ। ਤਾਂ ਹਜ਼ੂਰ ਕਹਿੰਦੇ ਨੇ ਜੇ ਮਤ ਪਾਪਾਂ ਨਾਲ ਭਰੀ ਜਾਏ ਇਹਦਾ ਵੀ ਇਲਾਜ ਹੈ, ਘਬਰਾਇਓ ਨਾ। ਬਾਬਾ ਕੀ ਇਲਾਜ ਹੈ? ਉਹ ਧੋਪੈ ਨਾਵੇਂ ਕੈ ਰੰਗ, ਉਹ ਧੋਤੀ ਜਾ ਸਕਦੀ ਹੈ। ਰੰਗ ਮਤਲਬ ਹੁੰਦਾ ਪ੍ਰੇਮ, ਨਾਮ ਦੇ ਪ੍ਰੇਮ ਨਾਲ, ਨਾਮ ਵਿੱਚ ਪ੍ਰੀਤ ਲਾਇਆ। ਜੇ ਨਾਮ ਵਿੱਚ ਪ੍ਰੀਤ ਲੱਗ ਜਾਏ ਤਾਂ ਮੈਲ ਧੋਤੀ ਜਾਂਦੀ। ਹੁਣ ਸਾਡੀ ਮੈਲ ਜਿਹੜੀ ਹੈ ਨਾ, ਮੈਲ ਵੀ ਹਜ਼ੂਰ ਕਹਿੰਦੇ ਨੇ ਮਨ ਨੂੰ ਇਸ ਜਨਮ ਦੀ ਹੀ ਮੈਲ ਨਹੀਂ। ਜਨਮ ਜਨਮ ਕੀ ਇਸ ਮਨ ਕਹੋ ਮਲ ਲਾਗੀ, ਕਾਲਾ ਹੋਆ ਸਿਆਹ, ਖੰਡਲੀ ਧੋਤੀ ਉਜਲੀ ਨਾ ਹੋਵੇ ਜੇ ਸੌ ਧੋਵਣ ਪਾ। ਹਜ਼ੂਰ ਕਹਿੰਦੇ ਨੇ ਇਹਨੂੰ ਭਾਵੇਂ 100 ਵਾਰੀ ਧੋਵੋ, ਭਾਵੇਂ ਜਾ ਕੇ ਤੀਰਥਾਂ 'ਤੇ ਧੋਵੋ, ਜਾ ਕੇ ਤੀਰਥਾਂ 'ਤੇ ਜਾ ਕੇ ਧੋਤੀ ਨਹੀਂ ਜਾਣੀ, ਤੀਰਥਾਂ 'ਤੇ ਜਾ ਕੇ ਮੈਲ ਲੱਗ ਜਾਣੀ। ਕਿਉਂ? ਹੰਕਾਰ ਹੋ ਜਾਣਾ, ਮੈਂ ਤਾਂ ਗੰਗਾ ਮਈਆ ਦਾ ਇਸ਼ਨਾਨ ਕਰਕੇ, ਮੈਂ ਤਾਂ ਦਰਬਾਰ ਸਾਹਿਬ ਸਰੋਵਰ 'ਤੇ ਇਸ਼ਨਾਨ ਕਰਕੇ ਆਇਆ। ਹਜ਼ੂਰ ਕਹਿੰਦੇ ਇਹ ਗੱਲ ਨਹੀਂ ਬਣਨੀ, ਬਾਹਰੋਂ ਧੋਤਿਆਂ ਕੁਛ ਨਹੀਂ ਬਣਨਾ, ਇਹਨੂੰ ਗੁਰੂ ਦੇ ਸ਼ਬਦ ਨਾਲ, ਨਾਮ ਦੇ ਪਿਆਰ ਨਾਲ। ਮਹਾਰਾਜ ਨੇ ਇੱਕ ਪੰਕਤੀ ਲਿਖੀ ਹੋਈ ਹੈ, ਉਹ ਹੈ ਰਾਮਕਲੀ ਰਾਗ ਵਿੱਚ। ਤਾਂ ਹਜ਼ੂਰ ਕਹਿੰਦੇ ਜਿਉਂ ਸਾਬੁਨ ਕਾਪਰ ਉਜਲ ਹੋਤ, ਮਿਸਾਲ ਇਹੋ ਹੀ ਹੈ, ਨਾਮ ਜਪਤ ਸਭ ਭਰਮ ਭਾਉ ਖੋਤ, ਸਾਰੇ ਭਰਮ ਅਤੇ ਭਾਉ ਡਰ, ਪਾਪਾਂ ਦੇ ਮੁੱਢ ਜਿਹੜੇ ਨੇ, ਭਰਮ ਹੈ ਪਾਪਾਂ ਦਾ ਮੁੱਢ। ਕਿਉਂ? ਪਾਪ ਬੁਰਾ, ਪਾਪੀ ਕੋ ਪਿਆਰਾ, ਕਿਉਂਕਿ ਭਰਮ ਹੈ, ਮਾੜੀ ਚੀਜ਼ ਹੈ, ਪਰ ਅਸੀਂ ਉਹਦੇ ਨਾਲ ਯਾਰੀ ਲਾਈ ਹੋਈ ਹੈ, ਅਸੀਂ ਉਹਨੂੰ ਪਿਆਰਾ ਸਮਝੀ ਬੈਠੇ ਹਾਂ। ਹਜ਼ੂਰ ਕਹਿੰਦੇ ਕਾਰਨ ਕੀ? ਕਹਿੰਦੇ ਭਰਮ ਹੈ, ਇਹਨੂੰ ਸਮਝ ਨਹੀਂ, ਬੇਸਮਝ ਹੈ, ਪਾਪ ਬੁਰੀ ਚੀਜ਼। ਤਾਂ ਹਜ਼ੂਰ ਕਹਿੰਦੇ ਨੇ ਜੇ ਪਾਪਾਂ ਨਾਲ ਮਤ ਭਰੀ ਜਾਏ ਫਿਰ ਇਹਨੂੰ ਨਾਮ ਦੇ ਪ੍ਰੇਮ ਨਾਲ ਧੋਤਾ ਜਾ ਸਕਦਾ ਹੈ। ਹੁਣ ਸਵਾਲ ਪੈਦਾ ਹੁੰਦਾ ਹੈ, ਨਾਮ ਦੇ ਰੰਗ ਵਿੱਚ ਤਾਂ ਧੋਤਾ ਜਾਏ, ਨਾਮ ਕਿੱਥੋਂ ਮਿਲੇ? ਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰ ਪਾਸ, ਜਿਹਨੂੰ ਨਾਮ ਲੈਣਾ ਹੈ ਗੁਰੂ ਗ੍ਰੰਥ ਸਾਹਿਬ ਦੀ ਸ਼ਰਣੀ ਆਉਣਾ ਪਏਗਾ, ਕਿਉਂਕਿ ਨਾਮ ਗੁਰੂ ਕੋਲ, ਅਤੇ ਨਾਮ ਅਮੋਲਕ ਰਤਨ ਹੈ, ਇਹ ਰਤਨ ਵਰਗੀ ਵਸਤੂ ਹੈ। ਰਤਨ ਜਿਹੜਾ ਇਹਦੀ ਤਾਂ ਵੈਲਿਊ ਕੋਈ ਨਹੀਂ, ਰਤਨ ਤਾਂ ਐਵੇਂ ਫਜ਼ੂਲ ਜਿਹੀ ਚੀਜ਼ ਹੈ। ਬਾਬੇ ਨੂੰ ਪੁੱਛੋ, ਬਾਬਾ ਕਹਿੰਦਾ ਖਾਰ ਸਮੁੰਦ ਵਿਰੋਲੀਏ ਇੱਕ ਮਣੀਆਂ ਪਾਵੇ। ਰਤਨ ਜਿਹੜਾ ਸਮੁੰਦਰ ਵਿੱਚ ਡੁੱਬਿਆ, ਆਦਮੀ ਨੂੰ ਚੁੱਭਾ ਟੋਪ ਚੁੱਭ ਮਾਰੀਏ ਚੁੱਭੀ, ਉਹਦੇ 'ਚੋਂ ਕੱਢਿਆ, ਉਹਦੇ ਵਿੱਚੋਂ ਹੀਰਾ ਨਿਕਲਾਇਆ, ਰਤਨ ਨਿਕਲਾਇਆ, ਸਮੁੰਦਰ ਵਿੱਚ ਰਤਨ ਹੈਗੇ ਨੇ। ਲੇਕਿਨ ਹਜ਼ੂਰ ਕਹਿੰਦੇ ਖਾਰ ਸਮੁੰਦ ਵਿਰੋੜੀਏ ਇੱਕ ਮਣੀਆਂ ਪਾਵੇ, ਦੋਏ ਦਿਨ ਚਾਰ ਸੁਹਾਵਣਾ ਮਾਟੀ ਤੇ ਸਿਖਾਵੇ। ਉਹਦਾ ਕੌਡੀ ਮੁੱਲ ਨਹੀਂ, ਜਿਹਨੇ ਖਤਮ ਹੋ ਜਾਣਾ। ਪਰ ਹਜ਼ੂਰ ਕਹਿੰਦੇ ਨੇ ਮੈਂ ਇੱਕ ਅਜਿਹੀ ਗੱਲ ਦੱਸਣ ਲੱਗਾ, ਸਤਨਾਮ ਕਰਤਾ ਪੁਰਖ ਇਹ ਰਤਨਾ ਖਾਣੀ। ਇਹ ਜਿਹੜਾ ਮੈਂ ਸਤਨਾਮ ਤੁਹਾਨੂੰ ਦੇਣਾ ਹੈ, ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਨੇ ਬਖਸ਼ਣਾ ਹੈ, ਇਹ ਰਤਨਾ ਦੀ ਖਾਣ ਹੈ, ਖਮ ਹੈ, ਖਰਚ ਹੈ, ਰਲ ਮਿਲ ਭਾਈ, ਟੋਟ ਨਾ ਆਵੇ ਵੱਧ ਦੋ ਜਾਈ, ਇਹ ਵੱਧਦਾ ਜਾਣਾ। ਤੋ ਮਹਾਰਾਜ ਕਹਿੰਦੇ ਨੇ ਇਸ ਮੈਲ ਨੂੰ ਘਬਰਾਓ ਨਾ, ਮੈਲ ਧੋਤੀ ਜਾਏਗੀ। ਗੁਰੂ ਸਿਰ ਦੇ ਉੱਤੇ ਸਮਰੱਥ ਖੜਾ ਹੈ, ਸਿਰ ਉੱਪਰ ਸਾਡਾ ਗੁਰਸੂਰਾ, ਨਾਨਕ ਤਾਂ ਕੇ ਕਾਰਜ ਪੂਰਾ, ਕੋਈ ਕੰਮ ਸਾਡਾ ਅਧੂਰਾ ਰਹਿਣਾ ਨਹੀਂ। ਮੈਲ ਲੱਗੀ ਹੈ, ਗੁਰੂ ਪੂਰਾ ਬੈਠਾ ਹੈ, ਉਹਨੇ ਮੈਲ ਧੋ ਦੇਣੀ। ਉਹ ਧੋਪੈ ਨਾਮ ਕੈ ਰੰਗ। ਹੁਣ ਹਜ਼ੂਰ ਕਹਿੰਦੇ ਨੇ ਪੁੰਨੀ ਪਾਪੀ ਆਖਣ ਨਾ। ਹੁਣ ਪਾਪ ਦੀ ਅਤੇ ਪੁੰਨ ਦੀ ਬੜੀ ਇੱਥੇ ਚਰਚਾ। ਮਨੁੱਖ ਜਿਹੜਾ ਹੈ ਇਹ ਗੱਲੇ ਗੱਲੇ ਪੁੰਨੀ ਬਣਦਾ ਹੈ, ਗੱਲੇ ਗੱਲੇ ਪਾਪੀ ਬਣਦਾ। ਪੁੰਨੀ ਕੀ ਹੈ ਜੀ? ਮੈਂ ਤੀਰਥ ਯਾਤਰਾ ਕਰਕੇ ਆਇਆ, ਮੈਂ ਪੁੰਨੀ ਬਣ ਗਿਆ। ਮੈਂ ਕਿਸੇ ਨੂੰ ਦੋ ਪੈਸੇ ਦੇ ਦਿੱਤੇ ਨੇ, ਮੈਂ ਪੁੰਨੀ ਬਣ ਗਿਆ। ਹਜ਼ੂਰ ਕਹਿੰਦੇ ਨੇ ਇਹਨਾਂ ਗੱਲਾਂ ਨਾਲ ਕੋਈ ਪੁੰਨੀ ਨਹੀਂ ਬਣ ਸਕਦਾ। ਪੁੰਨ ਜਿਹੜੀ ਹੈ ਇਹ ਸਾਡੀ ਅੰਦਰਲੀ ਆਤਮਾ ਦੀ ਅਵਸਥਾ ਦਾ ਨਾਂ ਹੈ। ਪੁੰਨ ਪੁੰਨ ਦਾ ਮਤਲਬ ਪਵਿੱਤਰ। ਜਦੋਂ ਸਾਡੀ ਆਤਮਾ ਪਵਿੱਤਰ ਹੋ ਜਾਏ, ਮਲ ਰਹਿਤ ਹੋ ਜਾਏ, ਉਦੋਂ ਅਸੀਂ ਪੁੰਨੀ। ਅਤੇ ਬਾਬੇ ਨੇ ਕਿਹਾ ਸੀ ਬਾਕੀ ਤਾਂ ਕੰਮ ਜਿਹੜਾ ਹੈ ਇਹ ਤਾਂ ਐਵੇਂ ਹੀ। ਪੁੰਨੀ ਅਤੇ ਪਾਪੀ ਹਜ਼ੂਰ ਕਹਿੰਦੇ ਨੇ ਸਿਰਫ ਆਖਣ ਮਾਤਰ ਨਾਲ ਹੀ ਨਹੀਂ ਬਣ ਜਾਂਦਾ ਕੋਈ, ਕਿ ਫਲਾਣਾ ਜੀ ਪੁੰਨੀ ਬਣ ਗਿਆ। ਹਜ਼ੂਰ ਕਹਿੰਦੇ ਨੇ ਨਹੀਂ, ਇਹ ਗੱਲ ਨਹੀਂ, ਸਾਨੂੰ ਪਤਾ ਹੀ ਨਹੀਂ, ਸਾਨੂੰ ਉਹਦੇ ਅੰਦਰਲੇ ਦਾ ਪਤਾ ਹੀ ਨਹੀਂ ਵੀ ਉਹਦਾ ਅੰਦਰਲਾ ਕਿਹੋ ਜਿਹਾ। ਫਲਾਣਾ ਜੀ ਬੜਾ ਪੁੰਨੀ ਹੈ, ਉਹ ਤਾਂ ਜੀ ਦਾਨ ਕਰਦਾ ਹੈ, ਤੀਰਥਾਂ 'ਤੇ ਜਾਂਦਾ ਹੈ, ਉਹ ਤਾਂ ਜੀ ਦਇਆ ਕਰਦਾ, ਉਹ ਤਾਂ ਇਹ ਕਰਦਾ, ਉਹ ਕਰਦਾ। ਸਾਨੂੰ ਉਹਦਾ ਬਾਹਰਲਾ ਪਾਸਾ ਨਜ਼ਰ ਆਉਂਦਾ, ਅਸੀਂ ਕਹਿੰਦੇ ਹਾਂ ਪੁੰਨੀ ਹੈ। ਹਜ਼ੂਰ ਕਹਿੰਦੇ ਆਖਣ ਮਾਤਰ ਨਾਲ ਕੋਈ ਪੁੰਨੀ ਨਹੀਂ ਬਣਦਾ, ਆਖਣ ਮਾਤਰ ਨਾਲ ਕੋਈ ਪਾਪੀ ਨਹੀਂ ਬਣਦਾ। ਬਾਬਾ ਕਿਵੇਂ ਬਣਦਾ ਹੈ? ਹਜ਼ੂਰ ਕਹਿੰਦੇ ਨੇ ਕਰ ਕਰ ਕਰਨਾ ਲਿਖ ਲੈ ਜਾ। ਮਨੁੱਖ ਇੱਥੇ ਕਰਮ ਕਰਦਾ, ਕਰਮ ਕਰ ਕਰਕੇ ਉਹਦਾ ਬਣਦਾ ਕਰਨਾ। ਕਰਨਾ ਇਹ ਹੁੰਦਾ ਵੀ ਚੰਗੇ ਜਾਂ ਮੰਦੇ ਕਰਮ, ਉਹਨਾਂ ਨੂੰ ਕਰ ਕਰਕੇ ਉਹਨਾਂ ਦਾ ਜਿਹੜਾ ਕਰਮਾਂ ਦਾ ਬਿਓਰਾ ਹੈ ਨਾ, ਕੀਤੇ ਕਰਮਾਂ ਦਾ ਚਿੱਠਾ, ਉਹ ਕਹਿੰਦੇ ਹਜ਼ੂਰ ਕਰ ਕਰ ਕਰਨਾ ਲਿਖ ਲੈ ਜਾਓ, ਉਹ ਚਿੱਠਾ ਲਿਖਿਆ ਹੋਇਆ ਨਾਲ ਲੈ ਜਾਣਾ ਹੁੰਦਾ ਦਰਗਾਹ ਵਿੱਚ। ਮਨੁੱਖ ਨੂੰ ਤਾਂ ਇਹ ਦਿਸਦਾ ਜੀ ਇਹ ਦਾਨੀ ਹੈ, ਦਾਨ ਕਰ ਲਿਆ, ਪਰ ਕਰਤਾ ਪੁਰਖ ਨੂੰ ਪਤਾ ਇਹ ਕਿਉਂ ਦਾਨ ਕਰ ਰਿਹਾ। ਇਹ ਕਿਸੇ ਦੇ ਤਰਸ ਕਰਕੇ ਨਹੀਂ ਦਾਨ ਕਰ ਰਿਹਾ, ਬਲਕਿ ਆਪਣੀ ਮਸ਼ਹੂਰੀ ਵਾਸਤੇ ਦਾਨ ਕਰ ਰਿਹਾ। ਉਹਦਾ ਚਿੱਠਾ ਜਿਹੜਾ ਲਿਖਿਆ ਗਿਆ ਹੈ ਉਹ ਪੁੰਨੀ ਨਹੀਂ ਬਲਕਿ ਪਾਪੀ ਲਿਖਿਆ ਗਿਆ। ਇਹ ਮਨੁੱਖਤਾ ਤੇ ਪਰਪੰਚ ਕਰਕੇ ਮਨੁੱਖਤਾ ਨੂੰ ਧੋਖਾ ਦੇ ਰਿਹਾ। ਇਹ ਪੁੰਨੀ ਨਹੀਂ, ਇਹ ਪਾਪੀ। ਲੇਖਾ ਲਿਖੀਐ ਮਨ ਕਹਿ ਪਾਏ, ਭਾਵਨਾ ਕੀ ਹੈ, ਇਹਦੇ ਪਿੱਛੇ ਬੈਕਗਰਾਊਂਡ ਕੀ ਹੈ ਜਿਹੜਾ ਕਰਮ ਕਰ ਰਿਹਾ। ਮੈਂ ਅੱਗੇ ਵੀ ਅਰਜ਼ ਕਰਦਾ ਹੁੰਦਾ ਵੀ ਡਾਕਟਰ ਨੇ ਵੀ ਢਿੱਡ ਪਾੜਿਆ, ਡਾਕੂ ਨੇ ਵੀ ਢਿੱਡ ਪਾੜਿਆ। ਜੇ ਕਰਮ ਵੱਲ ਜਾਈਏ ਤਾਂ ਦੋਵੇਂ ਢਿੱਡ ਪਾੜ ਨੇ, ਪਰ ਡਾਕਟਰ ਨੇ ਢਿੱਡ ਪਾੜਿਆ, ਇਹਦੇ ਅੰਦਰ ਰਸੌਲੀ ਹੈ ਜਿਹੜੀ ਇਹਦੀ ਜੀਵਨ ਨੂੰ ਖਤਰਾ ਬਣੀ ਪਈ, ਇਹ ਮੈਂ ਕੱਢ ਦੇਣਾ ਅਤੇ ਇਹਨੂੰ ਅਰੋਗ ਕਰਨਾ, ਇਹਦਾ ਭਲਾ ਕਰਨਾ। ਉਹ ਵੀ ਤਾਂ ਜੇ ਡਾਕਟਰ ਕੋਈ ਰਹਿਮ ਦਿਲ ਹੋਵੇ ਤਾਂ, ਨਹੀਂ ਤੇ ਹੁਣ ਤਾਂ ਆਪਣੀ ਫੀਸ ਦਾ, ਇਹ ਬਚੇ ਨਾ ਬਚੇ ਨਹੀਂ, ਡਾਕਟਰ ਭਲਾ ਕਰਨਾ ਲੋੜਦਾ। ਡਾਕੂ ਜਿਹੜਾ ਉਹਦੀ ਜਾਨ ਨੂੰ ਖਤਰਾ ਹੈ, ਡਾਕੂ ਉਹਦੀ ਜਾਨ ਲੈਂਦਾ, ਉਹਦੇ ਕੋਲ ਧਨ ਲੈ ਚਾਹੁੰਦਾ, ਉਹਦੀ ਮੰਦੀ ਭਾਵਨਾ, ਉਹਦੀ ਚੰਗੀ ਭਾਵਨਾ, ਅਤੇ ਲੇਖਾ ਭਾਵਨਾ ਦੇ ਆਧਾਰ 'ਤੇ ਲਿਖਿਆ ਜਾਣਾ। ਹਜ਼ੂਰ ਕਹਿੰਦੇ ਨੇ ਜਿਹੜਾ ਲੇਖਾ ਹੈ ਉਹ ਕਰਤਾ ਪੁਰਖ ਨੇ ਕਰਮ ਤੋਂ ਨਹੀਂ ਬਣਾਉਣਾ, ਭਾਵਨਾ ਤੋਂ ਬਣਾਉਣਾ, ਅਤੇ ਜਿਹੜਾ ਤੂੰ ਕਰਮ ਕੀਤਾ ਉਹਦਾ ਭਾਵਨਾ ਦੇ ਆਧਾਰ 'ਤੇ ਜਿਹੜਾ ਲੇਖਾ ਲਿਖਿਆ ਜਾਣਾ ਉਹ ਤੇਰੇ ਨਾਲ ਦਰਗਾਹ ਦੇ ਵਿੱਚ ਨਾਲ ਜਾਣਾ। ਕਰ 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 ਦਾ ਮਤਲਬ ਕਰਮ ਕਰ ਕਰਕੇ, ਸ਼ੁਭ ਜਾਂ ਦੂਜੇ, ਕਰਨਾ ਕਰਨਾ ਦਾ ਮਤਲਬ ਇਹ ਹੈ ਕਰਮਾਂ ਦਾ ਚਿੱਠਾ, ਜੋ ਕੀਤੇ ਹੋਏ ਕੰਮ ਨੇ ਉਹਨਾਂ ਦਾ ਜਿਹੜਾ ਨਿਚੋੜ ਹੈ, ਉਹਦਾ ਸੰਸਕਾਰ ਹੈ, ਲਿਖ ਲੈ ਜਾਓ ਉਹ ਸੰਸਕਾਰ ਨਾਲ ਲਿਖ ਕੇ, ਅਤੇ ਦਰਗਾਹ ਵਿੱਚ ਉਹ ਨਾਲ ਜਾਣਾ ਜਾਣਾ ਹੁੰਦਾ। ਆਪੇ ਬੀਜ ਆਪੇ ਹੀ ਖਾਓ। ਹੁਣ ਇਹਨਾਂ ਦੋ ਤੁਕਾਂ ਵਿੱਚ ਹਜ਼ੂਰ ਨੇ ਇੱਕ ਕੁਦਰਤ ਦਾ ਨਿਯਮ ਸਾਡੇ ਸਾਹਮਣੇ ਰੱਖ ਦਿੱਤਾ, ਅਸੀਂ ਸੰਸਾਰ ਉੱਤੇ ਜਿਹੋ ਜਿਹਾ ਬੀਜਾਂਗੇ ਆਪੇ ਹੀ ਬੀਜ ਕੇ ਅਤੇ ਆਪੇ ਹੀ ਖਾਣਾ ਪਵੇਗਾ। ਜੇ ਅਸੀਂ ਬੀਜੀਏ ਲੋੜੇ ਦਾਖ ਬਜੌਰੀਆਂ, ਕਿੱਕਰ ਬੀਜੇ ਜੱਟ, ਹਜ਼ੂਰ ਕਹਿੰਦੇ ਇਹ ਨਹੀਂ ਇੱਥੇ ਹੋਣਾ। ਇਹ ਤਾਂ ਜੈਸਾ ਬੀਜੇ ਸੋ ਲੁਣੇ ਕਰਮਾ ਸੰਦੜਾ ਖੇਤ। ਇਹ ਜਿਹੜਾ ਸੰਸਾਰ ਹੈ ਇਹ ਕਰਮ ਖੇਤਰ, ਇਸ ਕਰਮ ਖੇਤਰ ਦੇ ਵਿੱਚ ਮਨੁੱਖ ਜਿਹਾ ਬੀਜ ਪਾਏਗਾ ਉਹੋ ਜਿਹਾ ਫਲ ਲੱਗੇਗਾ, ਉਹੋ ਜਿਹਾ ਫਲ ਇਹਨੂੰ ਖਾਣਾ ਪਏ। ਹਜ਼ੂਰ ਕਹਿੰਦੇ ਨੇ ਇਹ ਹੈ ਉਹਦਾ ਨਿਯਮ, ਇਹ ਹੈ ਕੁਦਰਤ ਦਾ ਅਟਲ ਕਾਨੂੰਨ। ਹੁਣ ਅਸੀਂ ਇੱਥੇ ਆ ਕੇ ਨਾ ਅਸੀਂ ਕਹਿੰਦੇ ਹਾਂ ਫਿਰ ਜੇ ਅਸੀਂ ਬੀਜਣਾ ਅਸੀਂ ਹੀ ਖਾਣਾ, ਅਸੀਂ ਤਾਂ ਸੁਤੰਤਰ ਹੋ ਗਏ, ਮੈਂ ਹੀ ਬੀਜਣਾ ਮੈਂ ਹੀ ਖਾਣਾ, ਅਤੇ ਮੈਂ ਤਾਂ ਬੜੀ ਵੱਡੀ ਗੱਲ ਹੋ ਗਈ। ਹਜ਼ੂਰ ਅਗਲੀ ਤੁਕ ਦੇ ਵਿੱਚ ਸਾਡਾ ਇਹ ਸੰਸਾਰ ਨਿਵਰਤ ਕਰਦੇ ਨੇ, ਕਹਿੰਦੇ ਨੇ ਨਹੀਂ ਨਾਨਕ ਆਵਹੋ ਚਾਹ। ਹੁਕਮ ਦੁਆਰਾ ਕਰਮਾਂ ਦੇ ਲਿਖੇ ਜਿਹੜੇ ਲੇਖ ਨੇ ਇਹਨਾਂ ਦੇ ਉੱਤੇ ਹੁਕਮ ਹੈ। ਕਰਮ ਆਪਣੇ ਆਪ 'ਚ ਸੁਤੰਤਰ ਨਹੀਂ, ਮਨੁੱਖ ਕਰਮ 'ਚ ਸੁਤੰਤਰ ਨਹੀਂ, ਅਤੇ ਕਰਮ ਆਪਣੇ ਆਪ 'ਚ ਆਟੋਮੈਟਿਕਲੀ ਨਹੀਂ ਇਹਦਾ ਸਿਲਸਿਲਾ ਬਣਦਾ, ਨਹੀਂ, ਬਲਕਿ ਜਿਹੜਾ ਕਰਮ ਕੀਤਾ ਅਸੀਂ ਉਹ ਧਰਮਰਾਜ ਦੀ ਦਰਗਾਹ ਵਿੱਚ ਜਾਂਦਾ, ਉਹ ਆਪਣੇ ਕੰਪਿਊਟਰ ਰਾਹੀਂ ਵੇਖਦਾ ਇਹ ਕਰਮ ਮੰਦਾ ਕੀਤਾ ਇੰਨੇ ਕੁ ਚੰਗਾ ਕੀਤਾ। ਜਿਹਨੂੰ ਅਸੀਂ ਕਹਿੰਦੇ ਹਾਂ ਚੰਗਾ ਕੀਤਾ ਧਰਮਰਾਜ ਚੂੰਕਿ ਅੰਦਰ ਦੀ ਜਾਣਦਾ, ਉਹ ਕਹਿੰਦਾ ਨਹੀਂ ਇਹ ਚੰਗਾ ਨਹੀਂ ਇਹਨੇ ਕੀਤਾ ਇਹਨੇ ਮੰਦਾ ਕੀਤਾ। ਲੇਕਿਨ ਉਹ ਧਰਮ ਰਾਏ ਫਿਰ ਉਸ ਕਰਮ ਨੂੰ ਕਿਉਂਕਿ ਧਰਮ ਵਿਚਾਰਨਾ ਉਹਨੇ, ਉਹ ਫਿਰ ਕਰਤਾ ਪੁਰਖ ਦੀ ਦਰਗਾਹ ਵਿੱਚ ਉਹਦੇ ਉੱਤੇ ਉਹਦਾ ਫਿਰ ਸੰਯੋਗ ਬਣਦਾ। ਇਸ ਲਈ ਅਸੀਂ ਕਰਮ ਕਰਨ ਵਿੱਚ ਵੀ ਸੁਤੰਤਰ ਨਹੀਂ, ਅਤੇ ਸਾਡਾ ਕਰਮ ਵੀ ਆਪਣੇ ਆਪ ਵਿੱਚ ਕੋਈ ਵੱਡੀ ਸ਼ੈ ਨਹੀਂ, ਬਲਕਿ ਕਰਮ ਉੱਤੇ ਹੁਕਮ ਹੈ। ਜਿਹੜੀ ਕਲਮ ਚੱਲਦੀ ਹੈ ਉਹ ਕਰਤਾ ਪੁਰਖ ਦੇ ਹੁਕਮ ਅਧੀਨ ਚੱਲਦੀ ਹੈ, ਇਸ ਲਈ ਇਹਨਾਂ ਦਾ ਵਿਰੋਧ ਵੀ ਨਹੀਂ ਪਰਸਪਰ, ਹੁਕਮ ਦਾ ਅਤੇ ਕਰਮਾਂ ਦਾ ਵਿਰੋਧ ਵੀ ਨਹੀਂ, ਬਲਕਿ ਜਿਹੜਾ ਕਰਮ ਹੈ ਇਹ ਹੁਕਮ ਦਾ ਹੀ ਪੂਰਕ ਹੈ, ਉਹਦਾ ਹੁਕਮ ਹੋਵੇ ਤਾਂ ਅਸੀਂ ਕੋਈ ਕਰਮ ਕਰ ਸਕਨੇ, ਜੇ ਉਹਦਾ ਹੁਕਮ ਨਹੀਂ, ਹੁਕਮ ਬਗੈਰ ਕਹਿੰਦੇ ਨੇ, ਉਹਦੇ ਹੁਕਮ ਬਗੈਰ ਪਤਾ ਨਹੀਂ ਚੱਲ ਸਕਦਾ। ਮਨੁੱਖ ਜਿੰਨੇ ਕਰਮ ਕਰਦਾ ਹੈ ਪ੍ਰਭੂ ਦੇ ਹੁਕਮ ਅਧੀਨ ਕਰਦਾ। ਹੁਣ ਸਵਾਲ ਪੈਦਾ ਹੁੰਦਾ ਹੈ, ਜੇ ਉਹਦੇ ਹੁਕਮ ਅਧੀਨ ਕਰਮ ਕਰਦਾ ਫਿਰ ਫਸਦਾ ਕਿਉਂ ਹੈ? ਕਰਮ ਮਨੁੱਖ ਨੇ ਕੀਤੇ ਨੇ, ਕੀਤੇ ਨੇ ਕਰਤਾ ਪੁਰਖ ਦੇ ਹੁਕਮ ਅਧੀਨ, ਫਿਰ ਫਸ ਕਿਉਂ ਗਿਆ? ਮਨੁੱਖ ਫਸਦਾ ਹੈ ਆਪਣੀ ਹਉਮੈ ਕਰਕੇ। ਇਹ ਕਰਮ ਮੈਂ ਕੀਤਾ, ਬਸ ਮੈਂ ਕੀਤਾ ਤੇ ਆ ਜਾਓ, ਤੂੰ ਚੰਗਾ ਕੀਤਾ ਤਾਂ ਵੀ ਮੈਂ ਕੀਤਾ। ਪਰ ਸਾਡੀ ਇਹ ਪ੍ਰਵਿਰਤੀ ਬਣ ਗਈ ਹੈ, ਅਸੀਂ ਕੋਈ ਚੰਗਾ ਕੰਮ ਕਰੀਏ ਨਾ ਉਹਨੂੰ ਦਿੰਦੇ ਹਾਂ ਟੰਡੋਰਾ, ਇਹ ਕੰਮ ਮੈਂ ਕੀਤਾ ਜੀ, ਮੈਂ ਉੱਥੇ ਬੈਠਾ ਹੋਇਆ ਸੀ ਇੱਕ ਮੰਗਤਾ, ਮੈਂ ਕੋਟ ਨਵਾਂ ਸਵਾਇਆ ਹੋਇਆ ਸੀ, ਵਿਚਾਰਾ ਠਰੂ ਠਰੂ ਕਰਦਾ ਸੀ ਪਿਆ, ਮੈਂ ਨਵਾਂ ਕੋਟ ਲਾ ਕੇ ਉਹਨੂੰ ਦੇ ਦਿੱਤਾ, ਸਾਰਾ ਅੰਮ੍ਰਿਤਸਰ ਸੁਣੇਗਾ ਵੀ ਇਹਨੇ ਮੰਗਤੇ ਨੂੰ ਕੋਟ ਦਿੱਤਾ। ਜੇ ਕੋਈ ਹੋ ਜਾਏ ਸਾਡੇ ਕੋਲੋਂ ਗਲਤੀ, ਫਿਰ ਅਸੀਂ ਕਹਿੰਦੇ ਜੀ ਕਰਤਾ ਪੁਰਖ ਦੀ ਰਜਾ। ਜਿਹੜਾ ਮੰਦ ਹੈ ਆਪਣਾ ਉਹ ਅਸੀਂ ਕਰਤਾ ਪੁਰਖ ਨਾਲ ਲਾਉਂਦੇ ਹਾਂ, ਜਿਹੜਾ ਚੰਗ ਹੈ ਉਹਨੂੰ ਲਾਉਂਦੇ ਹਾਂ ਆਪਣੇ ਨਾਲ। ਪਰ ਕਈ ਅਜਿਹੇ ਮਨੁੱਖ ਨੇ ਉਹ ਕਹਿੰਦੇ ਨੇ ਇਹ ਮੰਦਾ ਹੋ ਗਿਆ ਪਰ ਮੇਰੀ ਭਾਵਨਾ ਨਹੀਂ ਸੀ। ਸਾਡੇ ਵਿੱਚ ਹੀ ਹੈ ਨਾ, ਚੰਗਾ ਕਰਦਿਆਂ ਸਾਡਾ ਹੰਕਾਰ ਵੱਧਦਾ ਅਤੇ ਮੰਦਾ ਕਰਦਿਆਂ ਸਾਡੇ ਵਿੱਚ ਹੀਣਤਾ ਆਉਂਦੀ, ਅਤੇ ਉਹ ਹੀਣਤਾ ਅਸੀਂ ਕਰਤਾ ਪੁਰਖ ਦੇ ਨਾਂ ਨਾਲ ਕਹਿੰਦੇ ਹਾਂ ਉਹ ਜੀ ਕਰਤਾ ਪੁਰਖ ਜੋ ਜੋ ਕਰੇ ਕਰਾਏ ਆਪੇ ਆਪ ਜੀ, ਉਹ ਕਰਾਉਂਦਾ ਮੈਂ ਕੀ ਕਰਨਾ, ਪਾਪ ਉਹਨੇ ਕਰਾਇਆ। ਹਜ਼ੂਰ ਕਹਿੰਦੇ ਨੇ ਜਿੱਥੇ ਜਿੱਥੇ ਤੁਹਾਨੂੰ ਉਹਨੇ ਰੱਖਿਆ ਤੁਸੀਂ ਆਪਣੀ ਭਾਵਨਾ ਅਨੁਸਾਰ ਮੰਦੇ ਕਰਮ ਤੋਂ ਬਚਣਾ। ਪਰ ਕਈ ਵਾਰੀ ਮਨੁੱਖ ਦੀ ਭਾਵਨਾ ਨਹੀਂ ਹੁੰਦੀ, ਪਰ ਕੋਈ ਅਜਿਹਾ ਕੰਮ ਹੋ ਜਾਂਦਾ ਉਹਨੂੰ ਫਿਰ ਚਿਤਾਰਨ ਦੀ ਲੋੜ ਨਹੀਂ ਭਈ ਇਹ ਫਿਰ ਕਰਤਾ ਪੁਰਖ ਹੀ ਹੋਈ ਅਨੁਸਾਰ ਹੀ ਹੋਇਆ, ਉਹ ਬਖਸ਼ਣਹਾਰ ਹੈ, ਮੇਰੀ ਭੁੱਲ ਬਖਸ਼ ਲਏਗਾ। ਤੂੰ ਚੰਗਾ, ਹਜ਼ੂਰ ਕਹਿੰਦੇ ਨੇ ਤੂੰ ਚੰਗਾ ਹੋ ਗਿਆ ਤਾਂ ਵੀ ਕਹੋ ਤੁਸੀਂ ਕਰਾਇਆ, ਮੰਦਾ ਹੋ ਗਿਆ ਸੱਚੇ ਪਾਤਸ਼ਾਹ ਮੇਰੇ ਕੋਲੋਂ ਹੋ ਗਿਆ, ਮੇਰੀ ਭਾਵਨਾ ਨਹੀਂ ਸੀ, ਤੂੰ ਬਖਸ਼ਿੰਦ ਹੈ ਬਖਸ਼ ਲੈ। ਔਰ ਉਹ ਬਖਸ਼ਿੰਦ ਸਾਡੇ ਪਾਪ ਕਰਨ ਅਸੀਂ ਕਰੀ ਜਾਈਏ ਕਰੀ ਜਾਈਏ ਕਰੀ ਜਾਈਏ। ਉਹ ਕਹਿੰਦੇ ਨੇ ਆਮ ਭਈ ਇੱਕ ਵਾਰੀ ਆਦਮੀ ਕਰੇ ਹਜ਼ਰਤ ਈਸਾ ਬਖਸ਼ ਦਿੰਦੇ, ਦੂਜੀ ਵਾਰੀ ਕਰੇ ਫਿਰ ਬਖਸ਼ ਦਿੰਦੇ ਨੇ, ਤੀਜੀ ਵਾਰੀ ਕਰੇ ਫਿਰ ਬਖਸ਼ ਦਿੰਦੇ ਨੇ, ਚੌਥੀ ਵਾਰੀ ਨਹੀਂ ਬਖਸ਼ਿਆ ਜਾਂਦਾ। ਸਾਡੇ ਕੀ ਹੈ? ਸਾਡੇ ਇਹ ਹੈ ਭਈ ਤੂੰ ਕਰੀ ਜਾ, ਜਿੰਨੀ ਵਾਰੀ ਕਰੇਗਾ ਜੇ ਤੂੰ ਭੁੱਲ ਸਵੀਕਾਰ ਕਰ ਲੈ ਤੇ ਬਖਸ਼ਿਆ ਜਾਏਗਾ। ਕਿੰਨੀ ਵਾਰੀ ਬਖਸ਼ਿਆ ਜਾਏਗਾ? ਸਦੀ ਵੀ ਕਾਲ ਹੀ ਬਖਸ਼ਿਆ ਜਾਏਗਾ। ਸਾਡੇ ਤੇ ਇਹ ਵੀ ਕਰ ਦਿੱਤਾ ਨਾ ਭਈ ਕਰਨ ਵਾਲਾ ਜਿਹੜਾ ਹੈ ਇਹਦੇ ਨਾਲੋਂ ਬਖਸ਼ਣ ਵਾਲਾ ਤੇ ਹਾਵੀ ਹੋਣਾ ਚਾਹੀਦਾ ਨਾ, ਮੈਂ ਪਾਪ ਕਰਨ ਵਾਲਾ ਤੂੰ ਬਖਸ਼ਣ ਵਾਲਾ ਹੈ, ਜੇ ਮੈਂ ਪਾਪ ਕਰੀ ਜਾਵਾਂ ਤੇ ਤੂੰ ਬਖਸ਼ੇ ਨਾ, ਇਹਦਾ ਮਤਲਬ ਮੈਂ ਜ਼ਿਆਦਾ ਪਾਵਰਫੁੱਲ ਹੋਇਆ ਨਾ? ਨਹੀਂ, ਤੂੰ ਜ਼ਿਆਦਾ ਪਾਵਰਫੁੱਲ ਹੈ, ਮੈਂ ਜਿੰਨੀ ਵਾਰੀ ਕਰਨਾ। ਇਹ ਹੈ ਵੀ ਅੰਦਰ ਭਾਵਨਾ ਆ ਜਾਏ ਮੇਰੇ ਕੋਲ ਗਲਤੀ ਹੋ ਗਈ, ਉਨੀ ਵਾਰੀ ਹੀ ਬਖਸ਼ਿਆ ਜਾਏ। ਔਰ ਭਾਈ ਗੁਰਦਾਸ ਨੇ ਬੜਾ ਸੋਹਣਾ ਉਹ ਸਵੱਈਆ ਲਿਖਿਆ ਹੈ ਅਤੇ ਸਾਰਿਆਂ ਨੂੰ ਪੱਲੇ ਬੰਨਣ ਵਾਲਾ, ਭਾਈ ਜੀ ਭਗਤ ਵਛਲ ਸੁਣ ਹੋਤ ਹੂੰ ਨਿਰਾਸ ਰਹਿਤੇ। ਅਤੇ ਜੀ ਕਰਤਾ ਪੁਰਖ ਤਾਂ ਭਗਤ ਵਛਲ ਹੈ, ਭਗਤਾਂ ਨੂੰ ਅਤੇ ਭਗਤੀ ਨੂੰ ਪਿਆਰ ਕਰਨ ਵਾਲਾ, ਅਤੇ ਮੈਨੂੰ ਬੜੀ ਨਿਰਾਸ਼ਤਾ ਹੁੰਦੀ ਹੈ ਅਤੇ ਉਹ ਤਾਂ ਭਗਤ ਵਛਲ ਹੈ, ਉੱਥੇ ਤਾਂ ਭਗਤਾਂ ਦੀ ਪੁੱਛ ਪਗੜ ਹੈ, ਪਾਪੀਆਂ ਨੂੰ ਉੱਥੇ ਕੌਣ ਕਰੇਗਾ? ਕਿਸੇ ਨੇ ਕਿਹਾ ਨਹੀਂ ਪਿਆਰਿਆ ਮਿੱਤਰਾ, ਉਹ ਭਗਤ ਵਛਲ ਵੀ ਹੈ, ਉਹ ਪਤਤ ਪਾਵਨ ਹੀ ਹੈ। ਪਤਤ ਪਾਵਨ ਸੁਣ ਆਸਾ ਉਰਧਾਰ, ਜਦੋਂ ਮੈਨੂੰ ਪਤਾ ਲੱਗਾ ਕਰਤਾ ਪੁਰਖ ਬਖਸ਼ਿੰਦ ਵੀ ਹੈ, ਡਿੱਗਿਆ ਹੋਇਆਂ ਨੂੰ ਉਹ ਨਿਰਮਲ ਵੀ ਕਰ ਦਿੰਦਾ, ਮੈਂ ਕਹਿੰਦਾ ਵੀ ਮੇਰੀ ਵੀ ਸੁਣੀ ਜਾਏਗੀ, ਮੈਨੂੰ ਵੀ ਆਸ ਵੱਜ ਗਈ। ਅੰਤਰ ਜਾਮੀ ਸੁਣ ਕੰਪਤ ਹੂੰ ਅੰਤਰਗਤ, ਜਦੋਂ ਮੈਨੂੰ ਇਹ ਸੋ ਮਿਲਦੀ ਹੈ ਨਾ ਕਰਤਾ ਪੁਰਖ ਅੰਦਰ ਦੀ ਜਾਣਨ ਵਾਲਾ, ਤਾਂ ਮੈਂ ਪੈਰ ਦੀ ਅੱਡੀ ਤੋਂ ਸਿਰ ਦੀ ਚੋਟੀ ਤੱਕ ਕੰਬ ਜਾਂਦਾ, ਮੈਂ ਤਾਂ ਜ਼ਿੰਦਗੀ 'ਚ ਕਦੀ ਕੋਈ ਚੰਗਾ ਕੰਮ ਕੀਤਾ ਹੀ ਨਹੀਂ ਅਤੇ ਸਾਰਾ ਹੀ ਉਹ ਜਾਣਦਾ, ਉਹ ਤਾਂ ਮੈਨੂੰ ਸਜ਼ਾ ਦੇਗਾ। ਉਹ ਤਾਂ ਮੈਨੂੰ ਨਫ਼ਰਤ ਕਰੇਗਾ। ਕਹਿੰਦੇ ਨਹੀਂ ਨਹੀਂ, ਉਹ ਅੰਤਰਜਾਮੀ ਹੀ ਨਹੀਂ, ਦੀਨਾਂ ਉੱਤੇ ਦਇਆ ਕਰਨ ਵਾਲਾ ਵੀ ਹੈ। ਦੀਨ ਕੇ ਦਿਆਲ ਸੁਣ ਪੈ ਭਰਮ ਟਾਰ ਹੂੰ, ਮੇਰਾ ਡਰ ਅਤੇ ਭਰਮ ਸਾਰਾ ਖਤਮ ਹੋ ਜਾਂਦਾ। ਨਹੀਂ ਨਹੀਂ, ਜੇ ਉਹ ਦੀਨਾਂ ਦੁਖੀਆਂ 'ਤੇ ਦਇਆ ਕਰਨ ਵਾਲਾ ਹੈ, ਮੇਰੇ 'ਤੇ ਅਵਸ਼ ਦਇਆ ਕਰੇਗਾ। ਆਸਰਿਤ ਹੋ ਗਿਆ ਉਹਦੇ 'ਤੇ। ਜਲ ਧਰ ਸੰਗਮ ਕੇ ਅਫਲ ਸੇਂਬਲ ਦਰੁਮ, ਕਹਿੰਦੇ ਜਦੋਂ ਵਰਖਾ ਆਉਂਦੀ ਹੈ, ਸਾਰੇ ਰੁੱਖਾਂ ਨੂੰ ਫਲ ਲੱਗ ਜਾਂਦੇ ਨੇ, ਫੁੱਲ ਲੱਗ ਜਾਂਦੇ ਨੇ, ਸਾਰਿਆਂ 'ਤੇ ਹਰਿਆਵਲ ਮੌਲ ਪੈਂਦੇ ਨੇ, ਬਸੰਤ ਰੁੱਤ ਆਈ ਹੈ, ਸਾਰੀ ਚੀਜ਼ ਮੌਲੀ ਗਈ ਹੈ। ਪਰ ਕਹਿੰਦੇ ਸਿੰਬਲ ਜਿਹੜਾ, ਇਹਨੂੰ ਵੀ ਹਰਿਆਵਲ ਤਾਂ ਆਉਂਦੀ ਹੈ, ਲੇਕਿਨ ਫਲ ਅਤੇ ਫੁੱਲ ਦੋਵੇਂ ਹੀ ਨਿਕੰਮੇ ਹੁੰਦੇ ਨੇ। ਫਲ ਫਿੱਕੇ, ਫੁੱਲ ਬਕ ਬਕੇ, ਕੰਮ ਨਾ ਆਵੇਂ ਪੱਤ। ਅਤੇ ਬਾਰਿਸ਼ ਵੀ ਹੋਈ, ਵਰਖਾ ਵੀ ਹੋਈ, ਅਤੇ ਸਿੰਬਲ ਦਾ ਸੌਰਿਆ ਵੀ ਕੱਖ ਨਾ, ਇਸ ਤੋਂ ਮੁਸਤਫੀਦ ਹੀ ਕੋਈ ਨਹੀਂ ਹੋਇਆ। ਇਹਨੂੰ ਸਾਰੇ ਨਫ਼ਰਤ ਕਰਦੇ ਨੇ, ਪਸ਼ੂ ਪੰਖੀ, ਪੰਖੀ ਆਉਂਦੇ ਨੇ, ਉਹ ਦੇਖਦੇ ਨੇ ਇਹਦੇ 'ਤੇ ਫਲ ਵੀ ਕੋਈ ਨਹੀਂ ਸਵਾਦੀ, ਫੁੱਲ ਵੀ ਕੋਈ ਨਹੀਂ ਸਵਾਦੀ, ਇੱਥੋਂ ਕੀ ਲੈਣਾ। ਉਹ ਤਾਂ ਨਿਸ਼ਫਲ ਗਿਆ। ਹਜ਼ੂਰ ਕਹਿੰਦੇ ਨੇ ਚੰਦਨ ਸੁਗੰਧ ਸੰਬੰਧ ਮਲਗਾਰ, ਜਦੋਂ ਉਹ ਚੰਦਨ ਦੇ ਸੰਬੰਧ ਵਿੱਚ ਆਉਂਦਾ ਹੈ ਸਿੰਬਲ ਦਾ ਬੂਟਾ, ਅਤੇ ਫਿਰ ਕਿਸੇ ਟਾਹਲੀ ਦਾ, ਕਿਸੇ ਕਿੱਕਰ ਦਾ ਮੁੱਲ ਤਾਂ ਉਨਾ ਪੈਣਾ ਹੈ ਜਿੰਨੀ ਉਹਦੀ ਲੱਕੜੀ ਹੈ, ਅਤੇ ਸਿੰਬਲ ਦੀ ਲੱਕੜੀ ਇਹ ਹੈ 100 ਮਣ, ਇਸ ਲਈ ਸਿੰਬਲ ਦਾ ਮੁੱਲ ਜ਼ਿਆਦਾ ਪੈ ਜਾਂਦਾ, ਸਾਰੇ ਹੀ ਚੰਦਨ ਬਣ ਗਿਆ। ਹਜ਼ੂਰ ਕਹਿੰਦੇ ਨੇ ਜਦੋਂ ਮੈਨੂੰ ਇਹ ਪਤਾ ਲੱਗਦਾ ਨਾ ਵੀ ਚੰਦਨ ਦੇ ਨਾਲ ਲੱਗ ਕੇ ਚੰਦਨ ਹੋ ਜਾਈਦਾ, ਸੁਗੰਧੀ ਆ ਜਾਂਦੀ ਹੈ, ਫਿਰ ਮੈਂ ਕਹਿੰਦਾ ਮੈਂ ਤਾਂ ਸਿੰਬਲ ਵਰਗਾ ਹਾਂ, ਮੇਰੇ ਵਿੱਚ ਤਾਂ ਕੋਈ ਗੁਣ ਨਹੀਂ। ਪਰ ਕਰਤਾ ਪੁਰਖ ਤਾਂ ਚੰਦਨ ਹੈ ਨਾ। ਆਪਣੀ ਕਰਨੀ ਕਰ ਨਰਕ ਹੋਣਾ ਪਾਵੋ ਠੋਰ, ਤੁਮਰੇ ਬਿਰਦ ਕੋ ਆਸਰੋ ਸੰਭਾਰ ਹੋ। ਹਜ਼ੂਰ ਕਹਿੰਦੇ ਨੇ ਜਿਹੜੀ ਕਰਨੀ ਹੈ ਇਹ ਤਾਂ ਨਰਕਾਂ ਨੇ ਵੀ ਥਾਂ ਨਹੀਂ ਦੇਣੀ, ਪਰ ਕਰਨੀ ਭੁਗਤਣੀ ਪੈਣੀ ਹੈ। ਜਦੋਂ ਅਸੀਂ ਆਪਣੀ ਕਰਨੀ ਛੱਡ ਕੇ ਕਰਤਾ ਪੁਰਖ ਦੇ ਰਹਿਮ 'ਤੇ ਆਉਂਦੇ ਹਾਂ ਨਾ, ਫਿਰ ਅਸੀਂ ਹੁਕਮ ਦੀ ਕਾਰ ਕਰਦੇ ਹਾਂ। ਆਪਣੇ ਕਰਮ ਦੇ ਜੰਜਾਲ ਵਿੱਚੋਂ, ਕਰਮ ਸਾਡਾ ਫੰਦਾ, ਮੈਂ ਕਰਮ ਕਰਨਾ, ਮੈਂ ਕਰਨ ਵਾਲਾ। ਹਜ਼ੂਰ ਕਹਿੰਦੇ ਤੂੰ ਕਰਨ ਵਾਲਾ ਨਹੀਂ, ਤੇਰੇ ਕੋਲੋਂ ਕਰਾਇਆ ਜਾ ਰਿਹਾ, ਕੋਈ ਚੰਗਾ ਕਰਮ ਕੋਈ ਮੰਦਾ ਕਰਮ, ਤੂੰ ਵਿੱਚੋਂ ਨਿਕਲ ਜਾ, ਤੂੰ ਕਰਤਾ ਬਾਣੀ ਨਾ, ਤੂੰ ਕੁਝ ਕਰਤਾ ਪੁਰਖ ਜੀ। ਜਿਹਦੇ ਕੋਲੋਂ ਕਰਤਾ ਪੁਰਖ ਦਾ ਧਿਆਨ ਆ ਗਿਆ ਉਹ ਮੰਦਾ ਕਰਮ ਕਰੇਗਾ ਹੀ ਨਹੀਂ, ਪਰ ਜੇ ਅਣਭੋਲ ਕੋਈ ਹੋ ਵੀ ਜਾਏ ਤਾਂ ਉਹਨੂੰ ਕਰਤਾ ਪੁਰਖ 'ਤੇ ਟੇਕ ਹੈ, ਉਹਨੂੰ ਹੁਕਮ ਦੀ ਟੇਕ ਹੈ। ਕਰਤਾ ਪੁਰਖ ਦੀ ਟੇਕ ਵਿੱਚ ਆ ਜਾਣਾ ਹੁਕਮ ਦੀ ਕਾਰ ਕਰਨਾ ਹੈ, ਅਤੇ ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਮੈ ਕਹੇ ਨਾ ਕੋਈ। ਇਹ ਜਿਹੜੀ ਤੁੱਕ ਅਖੀਰਲੀ ਹੈ ਨਾ, ਆਪੇ ਬੀਜ ਆਪੇ ਹੀ ਖਾਹ, ਇਹ ਹੈ ਕਰਮ ਥਿਊਰੀ, ਜੋ ਬੀਜਣਾ ਉਹ ਖਾਣਾ। ਲੇਕਿਨ ਅੱਗੇ ਆ ਗਿਆ ਨਾਨਕ ਹੁਕਮੀ ਆਵੋ ਜਾਓ, ਉਹ ਕਰਮ ਦੇ ਉੱਤੇ ਹੁਕਮ ਵੱਡਾ ਹੈ, ਇਸ ਲਈ ਕਰਮ ਦੇ ਫੰਦੇ ਵਿੱਚੋਂ ਛੱਡ ਕੇ ਤੁਸੀਂ ਹੁਕਮ ਦੇ ਗੇੜ ਵਿੱਚ ਆ ਜਾਓ, ਫਿਰ ਹੁਕਮ ਦੇ ਗੇੜ ਵਿੱਚ ਆ ਕੇ ਤੁਹਾਨੂੰ ਕਰਮਾਂ ਦੇ ਫਲ ਤੋਂ ਇੱਕ ਪਾਸੇ ਹੋ ਜਾਓ। ਇਹ ਹੈ ਅੱਜ ਦੀ ਵਿਚਾਰ ਦਾ ਸਿੱਟਾ, ਫੁੱਲ ਚੁੱਕ ਦੀ ਖਿਮਾ ਕਰਨੀ। ਵਾਹਿਗੁਰੂ 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 ਵਾਹਿ
ਵਾਹਿਗੁਰੂ, 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 ਵਾਹਿਗੁਰੂ,